दीपक जी तुहाडा स्वागत है। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਭਾਰਤ ਦੇ ਵਿੱਚ ਜਿਹੜੇ ਹੈੱਡ ਆਫ ਸਟੇਟ ਨੇ ਉਹ ਰਾਸ਼ਟਰਪਤੀ ਹੋਇਆ ਕਰਦੇ ਨੇ, ਸੋ ਇੰਡੀਆ ਦੇ ਵਿੱਚ ਵੀ ਸਿਸਟਮ ਇਹੋ ਹੈ ਵੀ ਜਦੋਂ ਤੱਕ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ ਬਿੱਲ ਉਸ ਨੂੰ ਰਾਸ਼ਟਰਪਤੀ ਵੱਲੋਂ ਪ੍ਰਵਾਨਗੀ ਨਹੀਂ ਦੇ ਦਿੱਤੀ ਜਾਂਦੀ ਉਦੋਂ ਤੱਕ ਕਾਨੂੰਨ ਨਹੀਂ ਬਣਦਾ ਜੀ ਉਹ। ਇਹ ਗੱਲ ਸਹੀ ਹੈ?
ਬਿਲਕੁਲ ਜੀ, ਬਿਲਕੁਲ ਇਹ ਬਿਲਕੁਲ ਇਸੇ ਤਰ੍ਹਾਂ ਇਹੀ ਪ੍ਰਕਿਰਿਆ ਜੀ।
ਅੱਛਾ, ਹੁਣ ਇਹ ਦੱਸਿਓ ਵੀ 32 ਸਾਲਾਂ ਦੇ ਵਿੱਚ 31 ਅਜਿਹੇ ਬਿੱਲ ਹੋਏ ਨੇ ਜਿਨ੍ਹਾਂ ਦੇ ਉੱਪਰ ਰਾਜਪਾਲ ਅਤੇ ਰਾਸ਼ਟਰਪਤੀ ਨੇ ਮੋਹਰ ਨਹੀਂ ਲਗਾਈ।
ਬਿਲਕੁਲ ਵਿਜੇ ਜੀ, ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਇਹ ਸਵਾਲ ਹੈ ਪੰਜਾਬ ਦੇ ਬੇਅਦਬੀ ਨੂੰ ਲਿਆਂਦੇ ਗਏ ਬਿੱਲ ਦੇ ਆਧਾਰ 'ਤੇ। ਪੰਜਾਬ ਸਰਕਾਰ ਨੇ ਲੰਘੇ ਦਿਨੀ ਬੇਅਦਬੀ ਨੂੰ ਲੈ ਕੇ ਬਿੱਲ ਲਿਆਂਦਾ ਅਤੇ ਉਸ ਬਿੱਲ ਨੂੰ ਕਮੇਟੀ ਨੂੰ ਭੇਜ ਦਿੱਤਾ ਕਿ ਅਸੀਂ ਸਿਲੈਕਟ ਕਮੇਟੀ ਨੂੰ ਭੇਜਦੇ ਹਾਂ। ਉਹ ਕਮੇਟੀ ਹੋਂਦ 'ਚ ਆ ਗਈ ਸਪੀਕਰ ਸਾਹਿਬ ਦਾ ਅਧਿਕਾਰ ਖੇਤਰ ਤਹਿਤ। ਅੱਜ ਉਹਨੇ ਪਲੇਠੀ ਬੈਠਕ ਕੀਤੀ ਹੈ ਅਤੇ ਉਹਦੇ ਨੇ 6 ਮਹੀਨਿਆਂ 'ਚ ਆਪਣੀ ਰਿਪੋਰਟ ਦੇਣੀ ਹੈ, ਜਿਸ ਤੋਂ ਬਾਅਦ ਬਿੱਲ ਪਾਸ ਹੋਣ ਦੀ ਪ੍ਰਕਿਰਿਆ। ਉਹ ਕਹਿੰਦੇ ਜੀ ਅਸੀਂ ਸਾਰੇ ਧਰਮਾਂ ਦੀਆਂ ਨੁਮਾਇੰਦਿਆਂ ਨਾਲ, ਸਾਰੇ ਧਰਮ ਦੀਆਂ ਸੰਸਥਾਵਾਂ ਨਾਲ ਰਾਬਤਾ ਕਰਕੇ, ਗੱਲਬਾਤ ਕਰਕੇ, ਰਾਏ ਲੈ ਕੇ, ਉਹ 'ਚ ਸ਼ੁਮਾਰ ਕਰਕੇ ਅਸੀਂ ਫਿਰ ਅੱਗੇ ਵਧਾਂਗੇ। ਹੁਣ ਆਪਾਂ ਇਹ ਮੰਨ ਕੇ ਚੱਲ ਰਹੇ ਹਾਂ ਕਿ 6 ਮਹੀਨੇ ਬਾਅਦ ਇਹ ਕਮੇਟੀ ਆਪਣੀ ਰਿਪੋਰਟ ਦੇ ਦੇਗੀ
ਜੀ,
ਉਹ ਰਿਪੋਰਟ ਤੋਂ ਬਾਅਦ ਪੰਜਾਬ ਦੀ ਵਿਧਾਨ ਸਭਾ 'ਚ ਇਹ ਬਿੱਲ ਪਾਸ ਹੋ ਜਾਏਗਾ। ਬਿੱਲ ਪਾਸ ਹੋਣ ਤੋਂ ਬਾਅਦ ਇਹ ਰਾਜਪਾਲ ਕੋਲ ਚਲਾ ਜਾਏਗਾ। ਰਾਜਪਾਲ ਜੀ ਆਪ ਡਿਸੀਜਨ ਲੈਣ ਦੀ ਬਜਾਏ ਰਾਸ਼ਟਰਪਤੀ ਨੂੰ ਭੇਜ ਦੇਣਗੇ ਅਤੇ ਜੇ ਮੋਹਰ ਇਹਨਾਂ ਲੱਗ ਕੇ ਆਈ ਜੀ, ਫਿਰ ਕਾਨੂੰਨ ਕਿਵੇਂ ਬਣੂਗਾ? ਫਿਰ ਬੇਅਦਬੀ ਵਾਲੇ ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਮਿਲੂਗੀ ਕਿਵੇਂ? ਇਹ ਸਵਾਲ ਮੈਂ ਇਸ ਲਈ ਕਰ ਰਿਹਾ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਿਛਲੇ 32 ਸਾਲਾਂ ਦੇ ਵਿੱਚ 31 ਬਿੱਲ ਰਾਜਪਾਲ ਅਤੇ ਰਾਸ਼ਟਰਪਤੀ ਵੱਲੋਂ ਮੋਹਰੇ ਨਹੀਂ ਲੱਗੀ, ਇਹ ਸਿਰਫ ਪੰਜਾਬ ਨਾਲ ਸੰਬੰਧਿਤ ਬਿੱਲ ਨੇ ਜੀ।
ਉਹ ਅੱਛਾ,
ਪੰਜਾਬ ਨਾਲ ਸੰਬੰਧਿਤ 32 ਸਾਲਾਂ 'ਚ 31 ਬਿੱਲ ਹੋ ਗਏ ਅਤੇ ਇਹਦਾ ਮਤਲਬ 33 ਸਾਲਾਂ 'ਚ 32 ਹੋ ਜਾਣਗੇ, ਇਹ ਵੀ ਬਿੱਲ ਉਸੇ ਕਤਾਰ 'ਚ ਜਾ ਕੇ ਖੜ ਜੂਗਾ ਜੀ। 2016 ਦੇ ਵਿੱਚ ਬੇਅਦਬੀ ਨੂੰ ਲੈ ਕੇ ਬਾਦਲਾਂ ਦੇ ਟਾਈਮ 'ਚ ਬਿੱਲ ਆਇਆ ਅਤੇ ਉਹ ਬਿੱਲ ਮੋੜ ਦਿੱਤਾ ਗਿਆ ਕਿ ਨਹੀਂ ਜੀ ਇਹਦੇ ਪਰ ਮੋਹਰ ਨਹੀਂ ਲੱਗਣੀ, ਕਿਉਂਕਿ ਜੀ ਇਹ 'ਚ ਤਾਂ ਇਕੱਲਾ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਹੈ ਜੀ, ਸਾਰੇ ਧਰਮਾਂ ਦੇ ਹਵਾਲੇ ਹੋਣਾ ਚਾਹੀਦਾ। 2018 'ਚ ਕੈਪਟਨ ਅਮਰਿੰਦਰ ਨੇ ਇਸੇ ਤਰ੍ਹਾਂ ਚਾਰੋਂ ਧਰਮ ਸ਼ਾਮਿਲ ਕਰਕੇ ਬਿੱਲ ਲਿਆਂਦਾ, ਮੋਹਰ ਉਹਦੇ 'ਤੇ ਵੀ ਨਹੀਂ ਲੱਗੀ ਅਤੇ ਹੁਣ ਉਸੇ ਕਤਾਰ 'ਚ ਤੁਸੀਂ ਪਿਛਲੇ ਇਸੇ ਮਾਨ ਸਰਕਾਰ ਦੇ ਪਿਛਲੇ ਸਾਲਾਂ ਦੇ ਪਾਸ ਹੋਏ ਬਿੱਲ ਅਜੇ ਤੱਕ ਉੱਥੇ ਹੀ ਪਏ ਨੇ ਜੀ। ਉਹ ਕਿੱਥੇ ਆ ਉਹ ਮਤਲਬ ਕਿ ਗੁਰਦੁਆਰਾ ਸੋਧ ਐਕਟ ਲਿਆਂਦਾ ਜੀ, ਅਸੀਂ ਯੂਨੀਵਰਸਿਟੀਆਂ ਵਾਲਾ ਲਿਆਂਦਾ, ਰਾਜਪਾਲ ਦੀ ਥਾਂ ਦੇ ਉੱਤੇ ਜੀ ਮੁੱਖ ਮੰਤਰੀ ਹੋਇਆ ਕਰਨਗੇ ਜੀ, ਵਾਈਸ ਚਾਂਸਲਰ ਹੈ। ਅਗਲੇ ਤਾਂ ਹੋਰ ਅਗਾਂਹ ਵੱਧ ਗਏ, ਅਗਲੇ ਕਹਿੰਦੇ ਵੀ ਅੱਗੇ ਘੱਟੋ ਘੱਟ ਇਹ ਤਾਂ ਹੈ ਨਾ ਕਿ ਮੁੱਖ ਮੰਤਰੀ ਹੋਰੀ ਪੈਨਲ ਭੇਜਦੇ ਆ 3 ਬੰਦਿਆਂ ਦਾ, ਉਹਦੇ ਵਿੱਚੋਂ ਬੀਸੀ ਚੁਣ ਲੈਂਦੇ ਆ
ਜੀ।
ਚਲੋ ਸਾਨੂੰ ਅਧਿਕਾਰ ਤਾਂ 3 ਬੰਦਿਆਂ 'ਚੋਂ, ਹੁਣ ਤਾਂ ਉਹ ਵੀ ਖਤਮ ਕਰਨ ਨੂੰ ਫਿਰਦੇ ਕਿ ਉਹ ਵੀ ਰਾਜਪਾਲ ਇੱਕ ਕਮੇਟੀ ਬਣਾਊਗਾ, ਕਮੇਟੀ ਚੁਣਿਆ ਕਰੂਗੀ ਜੀ, ਉਹ ਤਾਂ ਇਹ ਵੀ ਖੋਲ ਨੂੰ ਫਿਰਦੇ ਆ। ਸੋ ਬਿਲਕੁਲ ਇਹ ਗੱਲ ਦਰੁਸਤ ਹੈ ਜੀ ਕਿ ਇੱਕ ਪਾਸੇ ਤਾਂ ਬੇਅਦਬੀ ਵਾਲੇ ਮਸਲੇ ਤੋਂ ਇਹ ਗੱਲ ਸ਼ੁਰੂ ਹੁੰਦੀ ਹੈ, ਤਾਂ ਅੱਜ ਇਹ ਚਰਚਾ ਧਿਆਨ 'ਚ ਆਈ। ਮੈਂ ਦੇਖ ਰਿਹਾ ਸੀਗਾ ਕਿ 32 ਸਾਲਾਂ ਦੇ ਵਿੱਚ 31 ਅਜਿਹੇ ਬਿੱਲ ਨੇ ਜਿਨ੍ਹਾਂ 'ਚੋਂ 22 ਬਿੱਲ ਸਿੱਧੇ ਰਾਸ਼ਟਰਪਤੀ ਕੋਲ ਪਏ ਨੇ, 9 ਰਾਜਪਾਲ ਕੋਲ ਪਏ ਨੇ ਜੀ। 22 ਬਿੱਲ ਮਤਲਬ ਰਾਸ਼ਟਰਪਤੀ ਦੇ ਕੋਲ ਪੈਂਡਿੰਗ ਪਏ ਨੇ, ਨਾ ਉਹ ਹਾਂ ਕਰਦੇ ਆ, ਨਾ ਉਹ ਨਾ ਕਰਦੇ ਆ, ਨਾ ਉਹ ਰੱਦ ਕਰਦੇ ਆ, ਨਾ ਉਹ ਮਨਜ਼ੂਰ ਕਰਦੇ ਆ
ਜੀ।
ਮਤਲਬ ਜੇ ਪੰਜਾਬ ਸਰਕਾਰ ਇਹ ਬਿੱਲ ਨੂੰ ਪਾਸ ਕਰਕੇ ਭੇਜ ਦਿੰਦੀ ਆ ਔਰ ਇਸੇ ਕਤਾਰ 'ਚ ਰੱਖਣਾ, ਫਿਰ ਫਾਇਦਾ ਕੀ ਜੀ ਟਾਈਮ ਅਜਾਈ ਕਰਨ ਦਾ? ਸਵਾਲ ਤਾਂ ਹੈ ਕਿ ਤੁਸੀਂ ਇਸ ਬਿੱਲ ਨੂੰ ਪਾਸ ਕਰੋ ਅਤੇ 117 ਦੇ 117 ਮੈਂਬਰ ਜੇ ਸਰਵਸੰਮਤੀ ਨਾਲ ਪਾਸ ਕਰਦੇ ਹੋ ਤਾਂ ਸਾਰਿਆਂ ਨੂੰ ਕਹੋਗੇ ਜੀ ਚਲੋ ਨੰਗੇ ਪੈਰੀ ਆਪਾਂ ਪਹਿਲਾਂ ਰਾਜਪਾਲ ਕੋਲ ਚੱਲਦੇ ਹਾਂ ਜੀ, ਅਸੀਂ ਇੱਥੋਂ ਨਿਕਲ ਕੇ ਵਿਧਾਨ ਸਭਾ 'ਚੋਂ
ਜੀ,
ਕਿ ਰਾਜਪਾਲ ਜੀ ਇਹਦੇ ਪਰ ਆਪਣੀ ਮੋਹਰ ਲਾਓ ਅਤੇ ਅਸੀਂ ਰਾਸ਼ਟਰਪਤੀ ਤੋਂ ਜੇ ਭੇਜਣਾ ਜੀ ਭੇਜ ਦਿਓ, ਅਸੀਂ ਬਾਈ ਹੈਂਡ ਤੁਹਾਡੇ ਤੋਂ ਕਰਾ ਕੇ ਲੈ ਜਾਂਦੇ, ਅਸੀਂ ਰਾਸ਼ਟਰਪਤੀ ਤੋਂ ਮੋਹਰ ਲੈਣਾ, ਜਾ ਕੇ ਬਹਿ ਜਾਓ ਰਾਸ਼ਟਰਪਤੀ ਦੇ ਘਰ ਮੂਹਰੇ ਕਿ ਜੀ ਆਹ ਸਾਡੇ ਪੰਜਾਬ ਦੇ ਲਈ ਬਹੁਤ ਜ਼ਰੂਰੀ ਹੈ, ਸਾਡੀ ਵਿਧਾਨ ਸਭਾ ਸਾਰੀ ਉੱਠ ਕੇ ਆਈ ਹੈ ਅਤੇ ਆਹ ਤੁਹਾਡੀ ਸੰਸਦ 'ਚੋਂ ਸਾਡੇ 13 ਲੋਕ ਸਭਾ ਮੈਂਬਰ ਨੇ, 7 ਰਾਜ ਸਭਾ ਨੇ, ਉਹ ਵੀ 20 ਦੇ 20 ਇੱਥੇ ਬੈਠੇ, 117 ਅਸੀਂ ਬੈਠੇ ਹਾਂ, ਲਓ ਜੀ ਮੋਹਰ, ਫਿਰ ਤਾਂ ਅਸੀਂ ਸਮਝੀਏ
ਜੀ।
ਮਤਲਬ ਜਿਵੇਂ ਸਰਕਾਰੀ ਬਾਬੂ ਰੋਕ ਕੇ ਬੈਠਾ ਰਹਿੰਦਾ
ਜੀ,
ਉਸ ਤਰ੍ਹਾਂ ਰਾਜਪਾਲ ਅਤੇ ਜੇ ਰਾਸ਼ਟਰਪਤੀ ਇੱਦਾਂ ਰੋਕ ਕੇ ਰੱਖਣਗੇ, ਫਿਰ ਦੱਸੋ ਜੀ ਫਿਰ ਵਿਧਾਨ ਸਭਾ ਦਾ ਹੱਕ ਹਕੂਕ ਕੀ ਰਹਿ ਗਿਆ? ਫਿਰ ਤਾਂ ਸਰਕਾਰ ਤਾਂ ਰਾਜਨੀਤੀ ਕਰੂ, ਕਹੋ ਜੀ ਅਸੀਂ ਤਾਂ ਕਰਤੀ ਜੀ, ਉਹਨਾਂ ਨੇ ਹੋਣ ਨਹੀਂ ਦਿੱਤਾ। ਅੱਜ ਪਰ ਇੱਕ ਥੋੜ੍ਹੀ ਪੀੜਦਾਇਕ ਖਬਰ ਇਹ ਹੈ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੋਰੀ ਆਪਣੇ ਰਾਜਭਵਨ ਦੇ ਵਿੱਚ ਫਿਸਲ ਕੇ ਡਿੱਗ ਗਏ ਅਤੇ ਉਹਨਾਂ ਨੂੰ PGI ਦਾਖਲ ਕਰਾਉਣਾ ਪਿਆ। ਕਿਹਾ ਤਾਂ ਇਹੀ ਜਾ ਰਿਹਾ ਕਿ ਜ਼ਿਆਦਾ ਗੰਭੀਰ ਸੱਟ ਨਹੀਂ ਹੈ, ਡਾਕਟਰਾਂ ਦੀ ਨਿਗਰਾਨੀ 'ਚ ਨੇ ਅਤੇ ਹੱਡੀ ਨਾਲ ਸੰਬੰਧਿਤ ਤਾਂ ਕੁਝ, ਪਰ ਅਧਿਕਾਰਕ ਤੌਰ ਦੇ ਉੱਤੇ ਰਾਜਭਵਨ ਵੱਲੋਂ ਅਜੇ ਕੋਈ ਮੀਡੀਆ ਨੂੰ ਖਬਰ ਸੂਚਿਤ ਨਹੀਂ ਕੀਤੀ ਗਈ, ਜਾਣਕਾਰੀ ਨਹੀਂ ਦਿੱਤੀ, ਪਰ ਇਹ ਖਬਰ ਹੁਣੇ ਨਿਕਲ ਕੇ ਆ ਰਹੀ ਹੈ ਕਿ ਉਹ PGI ਦਾਖਲ ਨੇ
ਜੀ। ਦੀਪਕ ਜੀ ਛੇ ਦੱਸਿਓ, ਲੈਂਡ ਪੂਲਿੰਗ ਵਾਲਾ ਮਾਮਲਾ ਇਸ ਵੇਲੇ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਇਹਦਾ ਵੱਡੀ ਚਰਚਾ ਦਾ ਵਿਸ਼ਾ ਬਣਨ ਤੋਂ ਪਹਿਲਾਂ ਤੋਂ ਤੁਸੀਂ ਇਹਦੇ ਬਾਰੇ ਗੱਲ ਕਰਦੇ ਆ ਰਹੇ ਹੋ। ਹੁਣ ਇਹ ਦੱਸਿਓ ਵੀ ਸਰਕਾਰ ਅਜਿਹੀ ਸਥਿਤੀ ਦੇ ਵਿੱਚ ਹੈ ਕਿ ਇਹਨਾਂ ਨੂੰ ਵਾਰ ਵਾਰ ਆਪਣੇ ਇਸ ਕਦਮ ਨੂੰ ਜਸਟੀਫਾਈ ਕਰਨ ਦੇ ਵਾਸਤੇ ਸਫਾਈਆਂ ਬਹੁਤ ਦੇਣੀਆਂ ਪੈ ਰਹੀਆਂ ਨੇ। ਹੁਣ ਦੱਸੋ ਅੱਜ ਕੀ ਇਸ ਕੜੀ ਦੇ ਵਿੱਚ ਅੱਜ ਨਵਾਂ ਪਹਿਲੂ ਕਿਹੜਾ ਜੁੜਿਆ ਜੀ?
ਜਦੋਂ ਬੰਦੇ ਸੀਪ ਖੇਡਦੇ ਹੁੰਦੇ ਆ ਨਾ, ਫਿਰ ਜੇ ਜੱਕਾ ਨਾ ਆਇਆ ਹੋਵੇ ਕੋਲ, ਫਿਰ ਬੰਦਾ ਗੋਲੇ ਨਾਲ, ਦਹਿਲੀ ਨਾਲ, ਹੈ ਨਾ, ਉਹਨਾਂ ਨਾਲ ਵੀ ਸੋਚਦਾ ਕਿ ਸ਼ਾਇਦ ਇਹਦੇ ਨਾਲ ਮੈਂ ਘੁੱਗੀ ਕੁੱਟ ਲੂੰਗਾ, ਹੈ ਨਾ, ਉਹ ਉੱਥੇ ਵੀ ਉਮੀਦ ਕਰ ਰਿਹਾ ਹੁੰਦਾ। ਸੋ ਹੁਣ ਆਮ ਆਦਮੀ ਪਾਰਟੀ ਦੀ ਹਾਲਤ ਇਹ ਹੋਈ ਹੋਈ ਹੈ ਕਿ ਉਹਨਾਂ ਨੂੰ ਲੱਗਿਆ ਸੀਗਾ ਕਿ ਸਾਡੇ ਲਈ ਤਰੁੱਪ ਦਾ ਪੱਤਾ ਇਹ ਲੈਂਡ ਪੂਲਿੰਗ ਸਾਨੂੰ ਪਾਰ ਤਾਰਾ ਕਰ ਦੂਗੀ, ਪਰ ਉਹਨਾਂ ਨੂੰ ਪਤਾ ਸੀ ਕਿ ਗਲੀ ਦੀ ਹੱਡੀ ਬਣ ਜੂਗੀ। ਹੁਣ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਵੀ ਜੇ ਤੁਹਾਨੂੰ ਲੱਗਦਾ ਹੈ ਤੁਹਾਡਾ ਬਿੱਲ ਇੰਨਾ ਵਧੀਆ, ਫਿਰ ਤੁਸੀਂ ਸਿਰਹਾਣੇ ਥੱਲੇ ਬਾਂਹ ਦੇ ਕੇ ਸੌਂ ਜਾਓ
ਜੀ।
ਮਤਲਬ ਪੰਜਾਬ ਦੇ ਕਿਸਾਨ ਜਦੋਂ ਮਾਲੋ ਮਾਲ ਹੋ ਜਾਣਗੇ, ਜਿਹਨਾਂ ਦੀ ਜ਼ਮੀਨ ਲੈਣੀ ਆ, ਤੁਸੀਂ ਬਾਗੋ ਬਾਗ ਹੋ ਜਾਣਗੇ ਜਦੋਂ ਉਹਨਾਂ ਦੀ ਜ਼ਮੀਨਾਂ ਲੈਣੀਆਂ ਨੇ, ਉਹ ਤਾਂ ਤੁਹਾਡੇ ਘਰੇ ਢੋਲ ਵਜਾ ਕੇ ਤੁਹਾਡੇ ਹਾਰ ਪਾ ਕੇ ਤੁਹਾਨੂੰ ਸਨਮਾਨ ਦੇ ਕੇ ਜਾਣਗੇ,
ਹਾਂਜੀ,
ਫਿਰ ਤੁਸੀਂ ਕਿਉਂ ਫਿਕਰ ਕਰਦੇ ਹੋ? ਮਤਲਬ ਇੰਨੀ ਵਧੀਆ ਯੋਜਨਾ ਲਿਆ ਕੇ ਤੁਹਾਨੂੰ ਰੋਜ਼ ਪ੍ਰੈਸ ਕਾਨਫਰੰਸ ਕਰਨੀ ਪੈਂਦੀ ਹੈ, ਰੋਜ਼ ਸੋਧਾਂ ਕਰਨੀਆਂ ਪੈਂਦੀਆਂ, ਮਈ ਮਹੀਨੇ ਤੋਂ ਤੁਸੀਂ ਇਸ ਕੰਮ ਤੱਕ ਲੱਗੇ ਹੋ, ਮਈ ਜੂਨ ਜੁਲਾਈ ਅਜੇ 3 ਮਹੀਨੇ ਪੂਰੇ ਨਹੀਂ ਹੋਏ, 4-5 ਤੁਸੀਂ ਸੋਧਾਂ ਕਰ ਚੁੱਕੇ ਹੋ, ਆ ਲੰਘੀ ਕੈਬਨਿਟ ਵਾਲੀ ਸੋਧਾਂ ਦਾ ਅਜੇ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕੀਤਾ, ਉਹ ਵੀ ਕਰਨਾ ਹੈ
ਜੀ,
ਹੈ ਨਾ, ਅਤੇ ਅੱਜ ਤੁਸੀਂ ਫਿਰ ਪ੍ਰੈਸ ਕਾਨਫਰੰਸ ਕਰ ਲਈ, ਅੱਜ ਅਮਨ ਅਰੋੜਾ ਜੀ ਬਿਠਾ ਤੇ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਕਹਿੰਦੇ ਵੀ ਇਹ ਤਾਂ ਅਕਾਲੀ ਵੀ ਲਿਆਏ ਸੀ ਜੀ, ਹੈ, ਅਤੇ ਅਸੀਂ ਵੀ ਲਿਆਏ ਜੀ, ਅਕਾਲੀਆਂ 'ਚ ਵੀ ਇਹੀ ਸਿਸਟਮ ਸੀ ਜੀ, ਸਾਡੇ ਵਾਲੀ 'ਚ ਵੀ ਇਹ ਸਿਸਟਮ ਹੈ ਜੀ, ਫਿਰ ਸਾਨੂੰ ਕਿਉਂ ਬਦਨਾਮ ਕਰਦੇ? ਉਹ ਭਰਾਵਾ ਜੀ ਅਕਾਲੀਆਂ ਦੀ ਵੀ ਪੋਲਿਸੀ ਲਿਆਉਣੀ ਸੀ, ਫਿਰ ਤੁਹਾਨੂੰ ਕਾਹਨੂੰ ਲਿਆਉਣਾ ਸੀ
ਜੀ?
ਫਿਰ ਤਾਂ ਅਕਾਲੀ ਉਹ ਹੈਗੇ ਸੀ ਲੋਕਾਂ ਕੋਲ, ਫਿਰ ਤੁਹਾਨੂੰ ਤੁਸੀਂ ਤਾਂ ਉਹਨਾਂ ਤੋਂ ਹਟ ਕੇ ਕਰਨ ਲਈ ਆਏ ਸੀ, ਲੋਕ ਥੋਤੋਂ ਤਾਂ ਲੋਕਪਾਲ ਦੀ ਉਮੀਦ ਕਰਦੇ ਸੀ, ਤੁਸੀਂ ਲੈ ਕੇ ਲੈਂਡ ਪੂਲਿੰਗ ਆ ਰਹੇ ਹੋ, ਗੱਲਾਂ ਤੁਸੀਂ ਸਵਰਾਜ ਦੀਆਂ ਕਰ ਰਹੇ ਸੀ, ਲੈ ਕੇ ਤੁਸੀਂ ਧੱਕੇ ਨਾਲ ਕਬਜ਼ੇ ਲੈਣ ਲਈ ਆ ਰਹੇ ਹੋ
ਜੀ।
ਸੋ ਅੱਜ ਅਮਨ ਅਰੋੜਾ ਜੀ ਸਫਾਈ ਦਿੰਦੇ ਨਜ਼ਰ ਆਏ ਇਹਨਾਂ ਮੁੱਦਿਆਂ ਤੇ, ਤੇ ਉਹਨਾਂ ਨੇ ਇੱਕ ਗੱਲ ਕਹੀ
ਜੀ,
ਉਹ ਕਹਿੰਦੇ ਜੀ ਕਿ ਜਿਹੜਾ ਸਵੈ ਇੱਛਾ ਨਾਲ ਨਹੀਂ ਦੇਣਾ ਚਾਹੁੰਦਾ, ਹੈ ਨਾ, ਜਿਹਦੀ ਇੱਛਾ ਕਿ ਮੈਂ ਜ਼ਮੀਨ ਨਹੀਂ ਦੇਣੀ, ਨਾ ਦੇਵੀ, ਅਸੀਂ ਜ਼ਬਰਦਸਤੀ ਨਹੀਂ ਕਰਦੇ, ਗੱਲ ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਸੀ, ਪਰ ਅਮਨ ਅਰੋੜਾ ਨੇ ਉਹਦੇ ਨਾਲ ਜੋੜ ਕੇ ਜਿਹੜੀ ਅਗਲੀ ਗੱਲ ਕਹੀ ਉਹ ਗੌਰ ਕਰਨ ਵਾਲੀ ਹੈ
ਜੀ।
ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਨਾ ਕਿ ਕੋਈ ਗੱਲ ਨਹੀਂ ਜੀ, ਜਿਹਨੇ ਅੱਜ ਨਹੀਂ ਦੇਣੀ ਨਾ ਦਿਓ, 1 ਸਾਲ ਨੂੰ ਦੇ ਦਿਓ, 6 ਮਹੀਨੇ ਨੂੰ ਦੇ ਦਿਓ, 2 ਸਾਲ ਨੂੰ ਦੇ ਦਿਓ, ਮਤਲਬ ਉਹਦਾ ਇਸ਼ਾਰਾ ਸੀ ਕਿ ਦੇਣੀ ਤਾਂ ਤੁਹਾਨੂੰ ਪੈਣੀ ਹੈ। ਅੱਜ ਉਸੇ ਕੜੀ 'ਚ ਅਮਨ ਅਰੋੜਾ ਜੀ ਗੱਲ ਕਰ ਸੀ ਵੀ ਜਿਹਦੀ ਇੱਛਾ ਨਹੀਂ ਦੇਣੀ ਨਾ ਦੇਵੇ, ਉਹਦੀ ਇੱਛਾ ਤੇ ਹੈ, ਅਸੀਂ ਉਹਨੂੰ ਖੇਤੀ ਕਰਨੋਂ ਨਹੀਂ ਰੋਕਦੇ। ਮਤਲਬ ਇਹ ਕਹਿ ਕੇ ਤੁਸੀਂ ਕਹਿ ਰਹੇ ਹੋ ਕਿ ਸਿਰਫ ਖੇਤੀ ਉਹ ਕਰਨ ਦਿਆਂਗੇ
ਜੀ,
ਜੇ ਕੱਲ ਨੂੰ ਉਹਦੀ ਇੱਛਾ ਹੋਵੇ ਕਿ ਮੈਂ ਆਪਣੀ ਜ਼ਮੀਨ ਦੇ ਪਲਾਟ ਕੱਟ ਕੇ ਵੇਚਣੇ ਆ, ਤਾਂ ਉਹਨੂੰ ਨਹੀਂ ਕੱਟ ਕੇ ਵੇਚਣ ਦਿਆਂਗੇ। ਜੇ ਉਹਦੀ ਇੱਛਾ ਹੋਵੇ ਕਿ ਕੱਲ ਨੂੰ ਮਤਲਬ ਕਿ ਮੈਂ ਇੱਥੇ ਮੁਰਗੀ ਖਾਨਾ ਖੋਲਣਾ, ਹੈ ਨਾ, ਉਹ CLU ਨਹੀਂ ਕਰਾ ਸਕਦਾ ਉਹਦਾ
ਜੀ,
ਮਤਲਬ ਉਹਦੀ ਵਰਤੋਂ ਦੇ ਯੂਜ਼ ਨੂੰ ਬਦਲਣ ਦੇ ਲਈ। ਮੈਨੂੰ ਪਤਾ ਲੱਗ ਰਿਹਾ ਕਿ ਤਹਿਸੀਲਦਾਰਾਂ ਨੂੰ ਹਦਾਇਤ ਭੇਜੀ ਗਈ ਹੈ ਪੰਜਾਬ ਸਰਕਾਰ ਵੱਲੋਂ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਉਹਦੀ ਇੱਛਾ ਤੇ ਨਿਰਭਰ ਹੈ ਕਿ ਉਹਨੇ ਜ਼ਮੀਨ ਦੇਣੀ ਹੈ ਕਿ ਨਹੀਂ ਦੇਣੀ, ਦੂਏ ਪਾਸੇ ਤੁਸੀਂ ਕਹਿ ਰਹੇ ਹੋ ਬਈ ਹੁਣ ਇਹਦਾ ਬਦਲਣਾ ਨਹੀਂ ਤਵਾਜਨ ਜੇ ਕੋਈ ਹੋਰ ਆ ਜਾਵੇ ਬੰਦਾ
ਜੀ,
ਤੇ ਤੁਹਾਡੀ ਹਰ ਹਿੱਲੇ ਜ਼ਮੀਨਾਂ ਖੋਣ ਦੀ ਕਵਾਇਤ ਹੈ। ਤੇ ਜਿਹੜੀ ਗੱਲਾਂ ਤੁਸੀਂ ਅਕਾਲੀ ਵਾਲਿਆਂ ਦੀ ਸਮੇਂ ਦੀ ਲੈਂਡ ਪੂਲਿੰਗ ਦੀ ਕਰਦੇ ਹੋ, ਉਹਦੇ ਵਿੱਚ ਆਪਸ਼ਨ ਸੀ
ਜੀ
ਕਿ ਬਈ ਤੁਸੀਂ ਜ਼ਮੀਨ ਦੇ ਕੇ ਉਹਦੇ ਵੱਟੇ ਪਲਾਟ ਲੈਣਾ ਕਿ ਫਲੈਟ ਲੈਣਾ ਕਿ ਆਹ ਲੈਣਾ ਕਿ ਉਹ ਲੈਣਾ ਕਿ ਤੁਸੀਂ ਜ਼ਮੀਨ ਦਾ ਮੁੱਲ ਲੈਣਾ
ਜੀ।
ਇੱਥੇ ਤੁਸੀਂ ਸਿੱਧਾ ਕਹਿ ਰਹੇ ਹੋ ਕਿ ਸਿਰਫ ਤੁਹਾਨੂੰ ਆਹ ਸ਼ੋਰੂਮ ਜਾਂ ਪਲਾਟ ਜਾਂ ਆਹੀ ਕੁਛ ਮਿਲਣਾ, ਹੋਰ ਕੁਛ ਨਹੀਂ ਮਿਲਣਾ। ਤੇ ਤੁਸੀਂ ਕਹਿ ਰਹੇ ਹੋ ਵੀ ਉਸ ਸਮੇਂ ਕਹਿੰਦੇ ਜੀ ਉਹ 25,000 ਦਿੰਦੇ ਸੀ, ਅਸੀਂ 1,00,000 ਦੇ ਰਹੇ ਹਾਂ, ਕਿਉਂ ਝੂਠ ਬੋਲਦੇ ਹੋ? ਦੇਣ ਨੂੰ ਤਾਂ ਤੁਸੀਂ ਵੀ 30,000 ਆਏ ਸੀ, ਉਹ ਤਾਂ ਮੁੱਦਾ ਬਣਿਆ, ਤੁਹਾਡੇ ਖਿਲਾਫ਼ ਝੰਡਾ ਚੱਕ ਹੋ ਗਿਆ। ਫਿਰ ਤੁਸੀਂ 30,000 ਤੋਂ 50,000 ਤੇ ਆ ਗਏ, ਤੇ ਹੁਣ ਤੁਸੀਂ ਕਹਿੰਦੇ ਹੋ ਕਿ ਵੀ 3 ਸਾਲ ਜਾਂ ਜਦੋਂ ਤੱਕ ਡਿਵੈਲਪ ਨਹੀਂ ਹੁੰਦਾ ਉਨੇ ਸਮੇਂ ਤੱਕ ਪੈਸੇ ਦੇਵਾਂਗੇ। ਅਕਾਲੀਆਂ ਦੇ ਸਮੇਂ ਵੀ ਇਹੀ ਸੀ, 3 ਸਾਲ ਜਾਂ ਜਿੰਨੇ ਸਮੇਂ ਤੱਕ ਡਿਵੈਲਪ ਨਹੀਂ ਹੁੰਦਾ। ਅਜੇ ਤੱਕ ਵੀ ਕਿੰਨੀਆਂ ਕਲੋਨੀਆਂ ਜਿਹੜੀਆਂ ਡਿਵੈਲਪ ਨਹੀਂ ਹੋਈਆਂ, ਪਰ ਪੈਸੇ ਮਿਲਣੇ 3 ਸਾਲ ਉਹ ਬੰਦ ਹੋ ਗਏ
ਜੀ,
ਤੇ ਤੁਹਾਡੇ ਵੀ ਇਹੀ ਹੋਣਾ। ਇਹ ਜਿਹੜਾ ਜਾਂ ਹੈ ਨਾ, ਉਹ ਕਹਿੰਦੇ ਆ ਪੰਜਾਬੀ 'ਚ ਕਿ ਜਾਂ ਦਾ ਕਦੇ ਵਿਆਹ ਨਹੀਂ ਹੁੰਦਾ। ਸੋ ਇਸ ਲਈ ਇਹ ਸਭ ਨੂੰ ਸਮਝ ਆ ਰਹੀ ਹੈ ਕਿ ਤੁਸੀਂ ਕਿਹੜੀ ਨੀਤੀ 'ਤੇ ਚੱਲ ਰਹੇ ਹੋ। ਤੁਸੀਂ ਜ਼ਬਰਦਸਤੀ ਜ਼ਮੀਨਾਂ ਹਥਿਆਉਣਾ ਚਾਹੁੰਦੇ ਹੋ, ਤੁਹਾਡੇ ਲਈ ਪੰਜਾਬ ਦੇ ਲੋਕ ਹੁਣ ਇੱਕ ਕਿਨਾਰੇ ਕਰ ਦਿੱਤੇ ਗਏ ਨੇ, ਅਤੇ ਜ਼ੋਰ ਜ਼ਬਰਦਸਤੀ ਭਾਰੀ ਪਏਗੀ ਜੀ। ਤੁਸੀਂ ਨਿੱਤ ਸਫਾਈਆਂ ਦੇ ਲਓ, ਕੁਛ ਕਰ ਲਓ। ਪੰਜਾਬ ਦੇ 164 ਪਿੰਡਾਂ ਤੋਂ ਇਲਾਵਾ ਬਾਕੀ ਪਿੰਡਾਂ ਦੇ ਲੋਕ ਸੜਕਾਂ 'ਤੇ ਆ ਗਏ ਨੇ
ਜੀ,
ਤੇ ਇਹ ਇਹ ਮੈਂ ਪਹਿਲੇ ਦਿਨ ਜਦੋਂ ਲੈਂਡ ਪੂਲਿੰਗ ਦਾ ਜੇ ਵਿਸ਼ਾ ਛੂਹਿਆ ਜਾ ਰਿਹਾ ਸੀ, ਆਪਾਂ ਉਸ ਦਿਨ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਲੜਾਈ ਵੱਡੀ ਬਣਨੀ ਆ, ਤੇ ਉਹ ਵੱਡੀ ਬਣ ਗਈ ਹੈ ਜੀ।
ਅੱਛਾ ਦੀਪਕ ਜੀ, ਇਹ ਦੱਸਿਓ ਬੇਘਰੇ ਲੋਕਾਂ ਨੂੰ ਉਹਨਾਂ ਦੇ ਸਿਰ 'ਤੇ ਛੱਤ ਮੁਹੱਈਆ ਕਰਵਾਉਣ ਸੰਬੰਧੀ, ਸਰਕਾਰੀ ਛੱਤ ਮੁਹੱਈਆ ਕਰਵਾਉਣ ਸੰਬੰਧੀ ਕਿਹੜੀ ਨਵੀਂ ਡੀਟੇਲ ਸਾਹਮਣੇ ਆ ਰਹੀ ਹੈ ਜੀ? ਕੀ ਕਹਿ ਰਹੇ ਨੇ ਅੰਕੜੇ?
ਅੰਕੜੇ ਕਹਿ ਰਹੇ ਨੇ ਜੀ ਕਿ ਪੰਜਾਬ ਸਰਕਾਰ ਨੂੰ ਬੇਘਰ ਲੋਕਾਂ ਦੇ ਲਈ ਜਾਂ ਬਿਨਾਂ ਛੱਤ ਵਾਲੇ ਲੋਕਾਂ ਦੇ ਲਈ ਇੰਨਾ ਫਿਕਰ ਹੋਇਆ ਕਿ ਉਹ ਯੋਜਨਾ ਲੈ ਕੇ ਆਏ ਨੇ ਕਿ ਪੰਜ ਪੰਜ ਮਰਲੇ ਦੇ ਪਲਾਟ ਦੇਵਾਂਗੇ ਜਿਨ੍ਹਾਂ ਕੋਲ ਛੱਤ ਨਹੀਂ ਹੈ। ਸੁਣ ਪੜ੍ਹਨ ਨੂੰ ਗੱਲ ਚੰਗੀ ਲੱਗਦੀ ਹੈ ਜੀ। ਪੰਜਾਬ ਦੇ ਵਿੱਚ ਕਹਿੰਦੇ 20,000 ਅਸੀਂ ਅਜਿਹੇ ਲੋਕ ਚੁਣੇ ਨੇ ਜਿਨ੍ਹਾਂ ਦੇ ਸਿਰ 'ਤੇ ਛੱਤ ਨਹੀਂ ਹੈ, ਅਸੀਂ ਉਹਨਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਵਾਂਗੇ। ਪੰਜਾਬ ਦੇ ਵਿੱਚ 13,000 ਪਿੰਡ ਨੇ, ਮੈਂ ਸ਼ਹਿਰਾਂ ਅਤੇ ਨਗਰਾਂ ਦੀ ਤਾਂ ਅਜੇ ਗੱਲ ਨਹੀਂ ਕਰਦਾ, ਕਸਬਿਆਂ ਦੀ ਤਾਂ ਗੱਲ ਨਹੀਂ ਕਰਦਾ
ਜੀ।
13,000 ਪਿੰਡ ਨੇ, ਮਤਲਬ ਹਰ ਪਿੰਡ ਦੇ ਵਿੱਚ ਇੱਕ ਤੋਂ ਸਵਾ ਬੰਦਾ, ਡੇਢ ਬੰਦਾ ਹੀ ਹੈ ਜੀ ਜਿਹਨੂੰ ਬਿਨਾਂ ਘਰ ਵਾਲਾ, ਮਤਲਬ ਬਿਨਾਂ ਛੱਤ ਵਾਲਾ। ਹਰ ਪਿੰਡ 'ਚ ਔਸਤਨ ਇੱਕ ਤੋਂ ਸਵਾ ਬੰਦਾ ਬਣਦਾ ਜੇ ਜੇ ਮਤਲਬ 13,000 ਪਿੰਡ ਨੇ ਅਤੇ 20,000 ਤੁਸੀਂ ਘਰ ਬਣਾ ਕੇ ਦੇ ਰਹੇ ਹੋ, ਤਾਂ ਅੰਦਾਜ਼ਾ ਲਾ ਲਓ ਤੁਸੀਂ ਕਿ ਮਤਲਬ ਕੀ ਸਥਿਤੀ ਹੈ ਜੀ।
ਜੀ
ਜਦੋਂ ਕਿ ਪਿੰਡਾਂ 'ਚ ਤਾਂ ਗਿਣਤੀ ਤੋਂ ਵੱਧ ਹੈ, ਔਰ ਇਹ ਅਧਿਕਾਰ ਖੇਤਰ ਪੰਚਾਇਤਾਂ ਦਾ, ਸਰਕਾਰ ਦਾ ਨਹੀਂ ਹੈ
ਜੀ।
ਪਿੰਡ ਪੱਧਰ 'ਤੇ ਸ਼ਾਮਲਾਟ ਜ਼ਮੀਨਾਂ 'ਚੋਂ ਬੇਜ਼ਮੀਨੇ ਲੋਕਾਂ ਨੂੰ, ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ, SCBC ਭਾਈਚਾਰੇ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਛੱਤ ਨਹੀਂ ਹੈ, ਥਾਂ ਨਹੀਂ ਹੈ, ਜ਼ਮੀਨ ਨਹੀਂ ਹੈ, ਉਹਨਾਂ ਨੂੰ ਹੁੰਦਾ ਕਿ ਸ਼ਾਮਲਾਟ ਦੇ ਵਿੱਚੋਂ ਪੰਜ ਮਰਲੇ ਦਾ, ਉੱਥੇ ਤਾਂ ਇਹ ਵੀ ਬਦਲ ਰੱਖਿਆ ਹੋਇਆ ਕਿ ਜੇ ਇੱਕ ਪਰਿਵਾਰ ਨੂੰ ਪੰਜ ਮਰਲੇ ਦਾ ਪਲਾਟ ਮਿਲ ਕੇ ਘਰ ਬਣ ਗਿਆ, ਉਹ ਇੱਕ ਕਮਰੇ ਵਾਲਾ ਘਰ ਹੈ, ਦੋ ਕਮਰੇ ਵਾਲਾ ਘਰ ਹੈ, ਮੰਨ ਲਓ ਉਹਦਾ ਘਰ ਬਣ ਗਿਆ, ਅਤੇ ਉਹ ਤੋਂ ਬਾਅਦ ਜਦੋਂ ਉਹਦੇ ਜਵਾਕ ਬੜੇ ਹੋ ਗਏ, ਵਿਆਹੇ ਗਏ, ਅਤੇ ਉਸ ਘਰ 'ਚ ਰਹਿਣ ਦੇਣੀ ਤਾਂ ਪੰਚਾਇਤ ਨੂੰ ਫਿਰ ਅਗਲੀ ਵਾਰ ਉਹਨਾਂ ਲਈ ਵੀ ਦੇਣੀ ਪੈਣੀ ਆ ਥਾਂ
ਜੀ।
ਅਤੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਅਜਿਹੇ 20,000 ਬੰਦੇ ਚੁਣੇ, ਮਤਲਬ 13,000 ਪਿੰਡ ਨੇ ਅਤੇ 20,000 ਬੰਦੇ, ਕੀ ਨੰਗਾ ਨਹਾਓ ਅਤੇ ਕੀ ਨੰਗਾ ਨਚੋੜੂ। ਅਤੇ ਇਹ ਉਸੇ ਤਰ੍ਹਾਂ ਦਾ ਵਰਤਾਰਾ ਜਿਵੇਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਇਹਨਾਂ ਨੇ ਪੰਚਾਇਤਾਂ ਨੂੰ ਪੋਸਟਰ ਭੇਜੇ, ਬੈਨਰ ਭੇਜੇ, ਹੋਰਡਿੰਗ ਭੇਜੇ ਕਿ ਲਓ ਜੀ ਸਾਡੀਆਂ ਫੋਟੋਆਂ ਵਾਲੇ ਹੋਰਡਿੰਗ ਬੋਰਡਿੰਗ ਲਾ ਦਿਓ ਅਤੇ ਬਿੱਲ ਤੁਸੀਂ ਤਾਰ ਦਿਓ ਜੀ ਪੰਚਾਇਤਾਂ। ਹੁਣ ਜ਼ਮੀਨਾਂ ਪੰਚਾਇਤਾਂ ਦੀਆਂ, ਅਧਿਕਾਰ ਖੇਤਰ ਪੰਚਾਇਤਾਂ ਦਾ, ਅਤੇ ਡੰਡੇ ਜ਼ੋਰ 'ਤੇ ਤੁਸੀਂ ਇਹ ਕਾਰਵਾਈ ਪਾਉਣੀ ਆ ਪੰਚਾਇਤਾਂ ਤੋਂ, ਅਤੇ ਬਾਅਦ 'ਚੋਂ ਖਾਤੇ ਆਪਣੇ ਪਾਉਣੀ ਆ। ਇਹ ਜੇ ਸੱਚਮੁੱਚ ਤੁਸੀਂ ਬੇਜ਼ਮੀਨੇ ਜਾਂ ਬੇਘਰੇ ਲੋਕਾਂ ਨੂੰ ਘਰ ਦੇਣੇ ਹੁੰਦੇ ਤਾਂ ਪਿੰਡ ਪੱਧਰ 'ਤੇ ਸਰਵੇ ਕਰਾਉਂਦੇ
ਜੀ,
ਪੰਚਾਇਤਾਂ ਅਧਿਕਾਰ ਖੇਤਰ ਤਹਿਤ ਉਹਨਾਂ 'ਚ ਦਿੰਦੀਆਂ, ਪਰ ਤੁਸੀਂ ਇਹ ਮਸ਼ਹੂਰੀ ਕਰਾਉਣੀ ਹੈ, ਤੁਸੀਂ ਇਸ ਨੂੰ ਇਸ਼ਤਿਹਾਰ ਬਣਾਉਣਾ ਹੈ, ਹੋਰਡਿੰਗ ਬਣਾਉਣੀ ਹੈ ਕਿ ਬੇਜ਼ਮੀਨਿਆਂ ਨੂੰ ਜ਼ਮੀਨ ਦਿੱਤੀ, ਘਰ ਦਿੱਤਾ। ਸੋ ਇਹ ਇਹ ਕਿਤੇ ਨਾ ਕਿਤੇ ਪ੍ਰਚਾਰ ਮੁਹਿੰਮ ਤਹਿਤ ਹੀ ਸਰਕਾਰ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਹਦਾ ਭਾਂਡਾ ਹੁਣ ਲਗਾਤਾਰ ਫੁੱਟ ਰਿਹਾ।
ਦੀਪਕ ਜੀ, ਪਿਛਲੇ ਤਕਰੀਬਨ ਸਾਲ ਦੇ ਅੰਦਰ ਅੰਦਰ ਸੋਨੇ ਦਾ ਭਾਅ ਬੜਾ ਆਸਮਾਨੀ ਚੜਿਆ, ਅਤੇ ਹੁਣ ਜਿਹੜੇ ਜਿਨ੍ਹਾਂ ਨੇ ਚਾਂਦੀ 'ਚ ਇਨਵੈਸਟ ਕੀਤਾ ਉਹਨਾਂ ਦੀ ਚਾਂਦੀ ਹੋਈ ਪਈ ਹੈ, ਚਾਂਦੀ ਦੀ ਕੀਮਤ ਦੇ ਵਿੱਚ ਵੀ ਵੱਡਾ ਉਛਾਲ ਪਿਛਲੇ ਸਮੇਂ 'ਚ ਦੇਖਿਆ ਗਿਆ ਜੀ।
ਬਿਲਕੁਲ ਜੀ, ਜੇ ਆਪਾਂ ਆਪਣੇ ਬਜ਼ੁਰਗਾਂ ਦੀ ਗੱਲ ਨੂੰ ਗੌਰ ਕਰੀਏ ਤਾਂ ਭਾਰਤ ਦੇ ਵਿੱਚ ਖਾਸ ਕਰ ਪੰਜਾਬੀਆਂ ਦੇ ਵਿੱਚ ਸੋਨੇ ਦੇ ਪ੍ਰਤੀ ਹਮੇਸ਼ਾ ਕਰੇਜ਼ ਰਿਹਾ, ਅਤੇ ਚਾਹੇ ਉਹ ਗਹਿਣੇ ਟੱਕਿਆਂ ਲੈ ਕੇ ਘਰ ਦੀਆਂ ਸੁਹਾਣੀਆਂ ਦੀ ਇੱਛਾ ਹੋਵੇ ਕਿ ਸਾਡੇ ਕੋਲ ਸੋਨੇ ਦੇ ਗਹਿਣੇ ਟੱਕੇ ਹੋਣ, ਚਾਹੇ ਮਰਦਾਂ ਦੇ ਹਵਾਲੇ ਨਾਲ, ਬਜ਼ੁਰਗਾਂ ਦੇ ਹਵਾਲੇ ਨਾਲ ਸੋਨੇ 'ਚ ਇਨਵੈਸਟ ਕਰਨ ਦਾ, ਜਾਂ ਮੁਸ਼ਕਲ ਘੜੀ ਦੇ ਵਿੱਚ ਕਹਿੰਦੇ ਸਹਾਈ ਹੁੰਦਾ, ਇਸ ਲਈ ਇਹ 'ਚ ਸਦਾ ਵਾਧੇ ਦੀ ਆਸ ਕੀਤੀ ਜਾਂਦੀ ਹੈ। ਸੋ ਇਹਦਾ ਮਤਲਬ ਜਿਹੜੀ ਸ਼ੇਅਰ ਮਾਰਕੀਟ ਮੁਰਕੀਟ ਹੁਣ ਸਮਝਾਉਂਦੀਆਂ ਚੀਜ਼ਾਂ, ਸਾਡੇ ਬਜ਼ੁਰਗ ਉਹ ਤੋਂ ਪਹਿਲਾਂ ਵਾਕਫ ਸੀ ਚੰਗੀ ਤਰ੍ਹਾਂ, ਹੈ ਨਾ, ਉਹ ਤਕਨੀਕੀ ਤੌਰ 'ਤੇ ਉਹਦੇ ਮਹਾਰਤ ਰੱਖਦੇ, ਤਾਂ ਉਹ ਕਹਿੰਦੇ ਸੀ ਗਹਿਣੇ ਤੁਹਾਡੀ ਮੁਸ਼ਕਲ ਦੇ ਵਿੱਚ ਸਾਥ ਦੇ ਸਕਦੇ ਆ, ਜਾਂ ਸੋਨਾ ਤੁਹਾਡੀ ਮੁਸ਼ਕਲ 'ਚ ਸਾਥ ਦੇ ਸਕਦਾ। ਸੋ ਅੱਜ ਵੀ ਜਦੋਂ ਮੈਂ ਦੇਖਦਾ ਤਾਂ ਉਹ ਗੱਲ ਅੱਜ ਵੀ ਸਹੀ ਸਾਬਤ ਹੋ ਰਹੀ ਹੈ, ਇੰਨੇ ਸਾਲਾਂ ਬਾਅਦ ਵੀ। ਤੁਸੀਂ ਇਹ ਦੇਖੋ ਕਿ ਪਿਛਲੇ 7 ਮਹੀਨਿਆਂ 'ਚ 24,000 ਦੇ ਕਰੀਬ ਰੇਟ ਵਧਿਆ ਹੈ ਸੋਨੇ ਸੋਨੇ ਦਾ
ਜੀ।
ਸੋ ਇੱਥੋਂ ਅੰਦਾਜ਼ਾ ਲਾ ਲਓ ਕਿ 6-7 ਮਹੀਨਿਆਂ ਦੇ ਦਰਮਿਆਨ ਹੀ ਮਤਲਬ ਇਹਦੇ ਵਿੱਚ 32% 33% ਰਿਟਰਨ ਦਿੱਤੇ ਸੋਨੇ। ਅੱਜ ਦੀ ਤਰੀਕ ਸੋਨਾ ਲੱਖ ਟਕੀਆ ਹੋ ਗਿਆ ਮਤਲਬ
ਜੀ।
ਵੈਸੇ ਅੱਜ ਸ਼ਾਮ ਨੂੰ ਮੈਂ ਦੇਖ ਰਿਹਾ ਸੀ ਥੋੜ੍ਹਾ ਜਿਹਾ ਰੇਟ ਉੱਪਰ ਥੱਲੇ ਹੋਇਆ
ਜੀ ਜੀ ਜੀ
ਪਰ ਜੇ ਮੈਂ ਮਤਲਬ 31 ਦਸੰਬਰ ਤੋਂ ਲੈ ਕੇ 23 ਜੁਲਾਈ ਦੇ ਤੱਕ ਦਾ ਹਿਸਾਬ ਦੇਖਾਂ ਤਾਂ 1,05,33 ਰੁਪਈਏ ਤੱਕ ਚਲਾ ਗਿਆ ਸੀ ਸੋਨਾ 24 ਕੈਰਟ, ਤੇ ਅੱਜ ਉਹਦੇ 'ਚ ਥੋੜ੍ਹੀ ਗਿਰਾਵਟ ਆਈ ਹੈ, ਲੱਖ ਤੋਂ ਥੱਲੇ ਆ ਗਿਆ, ਪਰ ਇੱਕ ਵਾਰ ਲੱਖ ਟੱਕੀ ਨੂੰ ਹੋ ਲਿਆ, ਮਤਲਬ ਇਹ ਪਹਿਲੀ ਵਾਰ ਲੱਖਪਤੀ ਹੋਇਆ ਸੋਨਾ, ਹੈ ਨਾ। ਸੋ ਇਹ ਪਹਿਲੀ ਵਾਰ ਸੀਗਾ। 31 ਦਸੰਬਰ 2024 ਨੂੰ ਇਹਦਾ ਰੇਟ 76,000 ਮਤਲਬ 76,162 76,000 ਰੁਪਏ ਤੋਲਾ ਸੀ, ਮਤਲਬ 10 ਗ੍ਰਾਮ
ਜੀ।
ਤੇ ਜਿਹੜਾ 23 ਜੁਲਾਈ ਨੂੰ 1,05,35 ਰੁਪਏ 533 ਰੁਪਏ ਸੀ, ਮਤਲਬ 1 ਲੱਖ ਤੋਂ ਉੱਪਰ ਸੀ ਇਹ 23 ਜੁਲਾਈ ਨੂੰ। ਹੁਣ ਦਸੰਬਰ ਤੋਂ ਬਾਅਦ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ 7 ਮਹੀਨੇ, 7 ਮਹੀਨਿਆਂ 'ਚ ਇਹਦੀ ਕੀਮਤ 'ਚ 24,371 ਰੁਪਏ ਦਾ ਵਾਧਾ ਹੋਇਆ, ਮਤਲਬ 32% ਰਿਟਰਨ ਦਿੱਤਾ ਇਹਨੇ। ਅਤੇ ਇਸੇ ਦੇ ਬਰਾਬਰ 22 ਕੈਰਟ ਸੋਨਾ, ਉਹਦੀ ਕੀਮਤ 31 ਦਸੰਬਰ ਨੂੰ 69,000 ਸੀ, 70,000 ਦੇ ਗੇੜ 'ਚ 69,764 ਰੁਪਏ, ਅਤੇ ਜਿਹੜੀ 23 ਜੁਲਾਈ 2025 ਨੂੰ ਇਹ 92,000 'ਤੇ ਪਹੁੰਚ ਗਈ, 92,088 ਰੁਪਈਏ ਪ੍ਰਤੀ ਮਤਲਬ ਕਿ ਤੋਲਾ ਹੋ ਗਈ, 10 ਗ੍ਰਾਮ ਹੋ ਗਈ। ਅਤੇ ਇਹਦਾ ਮਤਲਬ ਇਹਦੇ ਵਿੱਚ ਪਿਛਲੇ 7 ਮਹੀਨਿਆਂ 'ਚ 22,000 ਤੋਂ ਵੱਧ 22,324 ਰੁਪਏ ਦਾ ਇਜਾਫਾ ਹੋਇਆ, ਅਤੇ ਇਹ ਵੀ ਕਰੀਬ ਕਰੀਬ 32% ਬਣਦਾ ਹੈ
ਜੀ।
ਅਤੇ ਜੇ ਉਹ 32% ਤਾਂ ਇਹ ਵੀ 32% ਦੇ ਨੇੜੇ ਚੜੇ ਗਿਆ। ਅਤੇ ਪਰ ਚਾਂਦੀ ਇਹਨਾਂ ਨਾਲੋਂ ਮੂਹਰੇ ਲੰਘ ਗਈ, ਮਤਲਬ 31 ਦਸੰਬਰ ਨੂੰ ਚਾਂਦੀ ਦਾ ਰੇਟ 86,000 ਰੁਪਈਏ ਕਿਲੋ ਸੀਗਾ
ਜੀ,
ਜਿਹੜਾ 23 ਜੁਲਾਈ 2025 ਨੂੰ 1,15,850 ਹੋ ਗਿਆ। ਸੋ ਇਹ ਮਤਲਬ ਕਿ ਪਹਿਲਾਂ ਹੀ 1,00,000 ਟਕੀਏ ਤੋਂ ਭਾਰ ਚਲੀ ਗਈ ਚਾਂਦੀ ਦਾ ਨਾ, 86,000 ਤੋਂ ਸਿੱਧੀ 1,15,000 7 ਮਹੀਨਿਆਂ 'ਚ, ਮਤਲਬ ਇਹਨੇ 29,000 ਰੁਪਏ ਦਾ ਇਜਾਫਾ ਕੀਤਾ। ਜੇ 24 ਕੈਰਟ 'ਚ 24,000 ਦਾ, 22 ਕੈਰਟ 'ਚ 22,000 ਦਾ
ਜੀ,
ਹੈ ਤਾਂ ਚਾਂਦੀ ਦੇ ਵਿੱਚ 29,000 ਦਾ, 29,833 ਰੁਪਈਏ ਇਜਾਫਾ ਹੋਇਆ, ਮਤਲਬ ਇਹਨੇ 34.68% ਮਤਲਬ ਵਾਧਾ ਹੋਇਆ ਇਹਦੇ ਵਿੱਚ, ਪ੍ਰੋਫਿਟ ਦਿੱਤਾ ਇਹਨੇ ਮਤਲਬ। ਸੋ ਇਸ ਲਈ ਸੋਨਾ ਤਾਂ 1,00,000 ਟਕੀਆ ਹੋਇਆ ਹੀ ਹੋਇਆ
ਜੀ,
ਪਰ ਚਾਂਦੀ ਸੋਨੇ ਨੂੰ ਵੀ ਮਾਤ ਪਾ ਰਹੀ ਹੈ ਜੀ। ਸੋ ਇਹਦੀ ਚਰਚਾ ਆਪਾਂ ਇਸ ਹਵਾਲੇ ਨਾਲ ਕਰ ਰਹੇ ਹਾਂ ਕਿ ਆਪਣੇ ਕੈਨੇਡਾ ਦੇ ਵਿੱਚ ਵੀ ਪਤਾ ਸਭ ਨੂੰ ਕਿ ਹਾਂ ਪੰਜਾਬੀਆਂ ਦੇ ਘਰਾਂ 'ਚ ਸੋਨਾ ਆਉਂਦਾ, ਉਹ ਗੈਂਗ ਗੂੰਗਾਂ ਦਾ ਵੀ ਕਈ ਵਾਰ ਰੌਲਾ ਪੈ ਜਾਂਦਾ, ਪਰ ਇਸ ਲਈ ਸੋਨਾ ਕਿੰਨੀ ਅਹਿਮੀਅਤ ਰੱਖਦਾ ਪੰਜਾਬੀਆਂ ਲਈ, ਮੈਨੂੰ ਲੱਗਿਆ ਕਿ ਇਹ ਖਬਰ ਅੱਜ ਸਾਂਝੀ ਕਰ ਲੈਣੀ ਚਾਹੀਦੀ
ਹੈ ਜੀ। ਵਾਹ, ਵਰਲਡ ਮਾਰਕੀਟ ਦੇ ਵਿੱਚ ਜਿਹੜੇ ਸੋਨੇ ਦੀ ਕੀਮਤ ਹੈ ਜੀ, ਉਹ ਤਾਂ ਇੱਥੇ ਕਿਉਂਕਿ ਇੱਥੇ US ਡਾਲਰਾਂ ਦੇ ਵਿੱਚ ਉਹਨੂੰ ਜੋ ਦੇਖਿਆ ਜਾਂਦਾ ਉਹ 3,300 ਦੇ ਨੇੜੇ ਤੇੜੇ, ਇੱਕ ਵਾਰ $3,500-3,600 US ਪ੍ਰਤੀ ਆਊਂਟਸ 'ਤੇ ਪਹੁੰਚ ਗਿਆ ਸੀ ਜਿਹੜਾ ਜਿਹੜਾ ਭਾਅ ਸੀਗਾ। ਸੋ ਸੋਨਾ ਕਿਉਂਕਿ ਜਿਹੜੀ ਇਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਟਰੰਪ ਦੇ ਆਉਣ ਤੋਂ ਬਾਅਦ ਇਹੋ ਜਿਹਾ ਖਿਲਾਰਾ ਪਿਆ ਨਾ, ਆ ਇਨਵੈਸਟਮੈਂਟਸ ਨੂੰ ਲੈ ਕੇ ਇਕਨੋਮੀ ਜਿਸ ਹਿਸਾਬ ਨਾਲ ਹਿੱਲੀਆਂ, ਵੱਡੇ ਇਨਵੈਸਟਰ ਜਿਹੜੇ ਹੈਗੇ ਨੇ ਉਹਨਾਂ ਨੂੰ ਹੁਣ, ਜਿਨ੍ਹਾਂ ਨੇ ਪਹਿਲਾਂ US ਡਾਲਰ 'ਚ ਇਨਵੈਸਟ ਕੀਤਾ ਸੀ ਕਿਉਂਕਿ US ਡਾਲਰ ਨੂੰ ਬੜੀ ਸੇਫ ਕਰੰਸੀ ਮੰਨਿਆ ਜਾਂਦਾ ਸੀ, ਹੁਣ ਪਤਾ ਨਹੀਂ ਟਰੰਪ ਦੇ ਆਉਣ ਦੇ ਨਾਲ ਅਮਰੀਕਾ ਦੀ ਸਰਪੰਚੀ ਨੂੰ ਜਿਉਂ ਜਿਉਂ ਢਾਅ ਲੱਗ ਰਹੀ ਹੈ, ਅਮਰੀਕਨ ਡਾਲਰ ਦੀ ਜਿਹੜੀ ਇੱਕ ਚਮਕ ਸੀ ਉਹ ਵੀ ਫਿੱਕੀ ਪੈਂਦੀ ਜਾ ਰਹੀ ਆ। ਵੱਡੇ ਮੁਲਕ ਬ੍ਰਿਕਸ ਦਾ ਆਪਣਾ ਲਹਿਦਾ ਇੱਕ ਸੰਗਠਨ ਬਣਾ ਰਹੇ ਨੇ, ਗੱਲਾਂ ਇਹ ਚੱਲ ਰਹੀਆਂ ਨੇ ਕਿ ਵੱਡੇ ਮੁਲਕ ਚਾਹੁੰਦੇ ਨੇ ਚਾਈਨਾ ਇੰਡੀਆ ਰਸ਼ੀਆ ਬ੍ਰਾਜ਼ੀਲ ਵਰਗੇ ਕਿ ਅਸੀਂ ਆਪਸ ਜੇ ਟ੍ਰੇਡ ਕਰਨਾ ਅਸੀਂ ਕਾਹਨੂੰ ਪਹਿਲਾਂ ਆਪਣੀ ਕਰੰਸੀ ਅਮਰੀਕਨ ਡਾਲਰ 'ਚ ਕਨਵਰਟ ਕਰਕੇ ਫਿਰ ਅਸੀਂ ਅਦਾਇਗੀਆਂ ਕਰੀਏ, ਅਸੀਂ ਸਿੱਧਾ ਟ੍ਰੇਡ ਕਰਦੇ ਹਾਂ। ਉਹਦੇ ਕਰਕੇ ਅਮਰੀਕਨ ਡਾਲਰ ਨੂੰ ਲੱਗ ਰਹੀ ਢਾਅ ਦੁਨੀਆ ਭਰ ਦੇ ਇਨਵੈਸਟਰਸ ਨੂੰ ਇਸ ਪਾਸੇ ਨੂੰ ਖਿੱਚ ਰਹੀ ਆ ਵੀ ਜਿਹੜਾ ਪੈਸਾ ਤੁਸੀਂ ਅਮਰੀਕਨ ਡਾਲਰਾਂ 'ਚ ਕਨਵਰਟ ਕਰਾ ਕੇ ਰੱਖਿਆ ਸੀ ਉਹਨੂੰ ਸੋਨੇ 'ਚ ਕਨਵਰਟ ਕਰਾ ਕੇ ਰੱਖ ਲਓ। ਉਹ ਤਾਂ ਕਰਕੇ ਕਈ ਜਿਹੜੇ ਈਵਨ ਵੱਡੇ ਬੈਂਕ ਨੇ, ਸੈਂਟਰਲ ਬੈਂਕਸ ਨੇ ਜੀ, ਉਹ ਵੀ ਸੋਨਾ ਬਹੁਤ ਵੱਡੀ ਤਾਦਾਦ ਦੇ ਵਿੱਚ ਉਹਨਾਂ ਨੇ ਪਿਛਲੇ ਮਹੀਨਿਆਂ 'ਚ ਖਰੀਦਿਆ, ਤਾਂਹੀਓ ਮਤਲਬ ਜਿਹੜਾ ਉਛਾਲ ਹੈਗਾ ਸੋਨੇ ਦੀ ਕੀਮਤ ਦੇ ਵਿੱਚ ਉਹ ਬਹੁਤ ਵੱਡਾ ਦੇਖਿਆ ਗਿਆ।
ਬਿਲਕੁਲ, ਇਹ ਦਰੁਸਤ ਹੈ ਜੀ।
ਜੀ ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ,
ਥੈਂਕ ਯੂ ਜੀ।
ਸਤਿ ਸ਼੍ਰੀ ਅਕਾਲ।